ਵਾਰ 18ਵੀਂ ਦੀ ਪੌੜੀ 8ਵੀਂ ਵਿੱਚ ਅੰਮ੍ਰਿਤ ਬੋਲ ਉਚਾਰਨ ਕਰ ਰਹੇ ਹਨ ਉਸ ਪ੍ਰਭੂ ਦੀ ਵਡਿਆਈ ਚ। ਰੋਮ ਰੋਮ ਵਿੱਚ ਰੱਖਿਓਨ ਕਰਵਰ ਭੰਡ ਕਰੋੜ ਸਮਾਈ, ਕੇ ਵੱਡ ਵੱਡਾ ਆਖੀਐ ਕਿਤ ਘਰ ਵਸੈ ਕੇ ਵੱਡ ਜਾਈ, ਇੱਕ ਕਵਾਉ ਅਮਾਉ ਹੈ ਲੱਖ ਦਰਿਆਉ ਨਾ ਕੀਮਤ ਪਾਈ, ਪਰਵਤ ਗਾਰ ਅਪਾਰ ਹੈ ਪਾਰਾਵਾਰ ਨਾ ਅਲੱਖ ਲਖਾਈ, ਏਵਡ ਵੱਡਾ ਹੋਏ ਕੈ ਕਿੱਥੇ ਰਹਿਆ ਆਪ ਲੁਕਾਈ, ਸੁਰ ਨਰ ਨਾਥ ਰਹੇ ਲਿਵਲਾਈ, ਸੁਰ ਨਰ ਨਾਥ ਰਹੇ ਲਿਵਲਾਈ। ਰੋਮ ਰੋਮ ਵਿੱਚ ਰੱਖਿਓਨ ਕਰ ਵਰ ਭੰਡ ਕਰੋੜ ਸਮਾਈ, ਇੱਕ ਇੱਕ ਰੋਮ ਵਿੱਚ ਕਰੋੜ ਬ੍ਰਹਿਮੰਡ ਦੀ ਗਿਣਤੀ ਨੂੰ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ। ਭਾਵ ਆਪਾਂ ਤੇ ਇੱਕ ਧਰਤੀ ਦਾ ਹੀ ਜਾਂ ਕਿਸੇ ਇੱਕ ਬ੍ਰਹਿਮੰਡ ਦਾ ਹੀ ਅੰਤ ਨਹੀਂ ਪਾ ਸਕਦੇ, ਪਰਮਾਤਮਾ ਦੇ ਇੱਕ ਇੱਕ ਰੋਮ ਵਿੱਚ ਜਾਣੋ ਕਿ ਕਰੋੜਾਂ ਹੀ ਬ੍ਰਹਿਮੰਡ ਸਮਾਏ ਹੋਏ ਨੇ। ਕੇਵਡ ਵੱਡਾ ਆਖੀਐ ਕਿਤ ਘਰ ਵਸੈ ਕੇਵਡ ਜਾਈ। ਭਾਈ ਗੁਰਦਾਸ ਜੀ ਕਹਿਣ ਲੱਗੇ, ਹੁਣ ਆਪਾਂ ਸੋਚੀਏ ਵੀ ਉਸ ਪਰਮਾਤਮਾ ਨੂੰ ਕਿੱਡਾ ਕੁ ਵੱਡਾ ਕਹੀਏ ਤੇ ਕਿਹੜੇ ਘਰ ਦੇ ਵਿੱਚ ਉਹ ਪਰਮਾਤਮਾ ਵੱਸਦਾ ਹੈ ਤੇ ਕਿਹੜੀ ਉਸ ਦੇ ਵਸਣ ਦੀ ਜਗ੍ਹਾ ਹੈ, ਕੀ ਬਿਆਨ ਕਰੀਏ, ਕਿਉਂਕਿ ਉਹਦੀ ਕਾਇਨਾਤ ਵਿੱਚ ਪਤਾ ਹੀ ਨਹੀਂ ਉਹਨੇ ਕੀ ਕੁਛ ਪੈਦਾ ਕੀਤਾ ਹੋਇਆ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕਿਤੇ ਤੇਰੇ ਵਾਵਣ ਹਾਰੇ। ਤੂੰ ਤੇ ਸਾਰਿਆਂ ਦੇ ਦਿਲਾਂ ਵਿੱਚ ਸਾਰਿਆਂ ਦੇ ਹਿਰਦਿਆਂ ਚ ਬੈਠਾ ਹੈ, ਕਿੱਡਾ ਕੁ ਵੱਡਾ ਤੈਨੂੰ ਕਹੀਏ, ਕਿਹੜਾ ਤੇਰੇ ਰਹਿਣ ਦਾ ਘਰ ਹੈ, ਕਿਹੜੀ ਤੇਰੇ ਰਹਿਣ ਦੀ ਜਗ੍ਹਾ ਹੈ। ਪਰਮਾਤਮਾ ਕੋਈ ਵੀ ਬਿਆਨ ਨਹੀਂ ਕਰ ਸਕਦਾ, ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ, ਵਰਣਨ ਨਹੀਂ ਕਰ ਸਕਦਾ। ਤੂੰ ਜਰੇ ਜਰੇ ਵਿੱਚ ਬੈਠਾ ਹੋਇਆ, ਇੱਕ ਕਵਾਓ ਅਮਾਉ ਹੈ ਲੱਖ ਦਰਿਆਓ ਨਾ ਕੀਮਤ ਪਾਈ। ਤੇਰਾ ਇੱਕ ਵਾਕ ਵੀ ਜਿਹੜਾ ਨਾ ਪਰਮਾਤਮਾ, ਇੱਕ ਕਵਾਓ, ਕਵਾਓ ਦਾ ਅਰਥ ਸ਼ਬਦ, ਕਵਾਓ ਦਾ ਅਰਥ ਲਫ਼ਜ਼, ਕਵਾਓ ਦਾ ਅਰਥ ਉਹਦੀ ਰਸਨਾ, ਉਹਦੇ ਮੁੱਖ ਤੋਂ ਕਿਹਾ ਹੋਇਆ ਵਾਕ, ਸਰਗੁਣ ਸਰੂਪ ਦੇ ਵਿੱਚ ਉਹ ਬੋਲੇ, ਇੱਕ ਕਿਹਾ ਹੋਇਆ ਵਾਕ ਉਹਦਾ ਕੀ ਹੈ, ਤੇਰਾ ਵਾਹਿਗੁਰੂ ਇੱਕ ਵਾਕ ਵੀ ਸਾਡੀ ਮਿਣਤੀ ਵਿੱਚ ਨਹੀਂ ਆਉਂਦਾ। ਤੇਰੇ ਇੱਕ ਵਾਕ ਤੋਂ, ਤੇਰੇ ਇੱਕ ਬੋਲ ਤੋਂ ਤੇ ਲੱਖਾਂ ਜ਼ਿੰਦਗੀਆਂ ਦੇ ਦਰਿਆ ਵਹਿ ਤੁਰੇ ਆ, ਅਸੀਂ ਤੇਰੀ ਕੀਮਤ ਕੀ ਪਾ ਸਕਦੇ ਹਾਂ। ਕੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਲੱਖ ਦਰਿਆਓ। ਤੇਰੀ ਕੁਦਰਤ ਦਾ ਵਿਚਾਰ ਨਹੀਂ ਕੀਤਾ ਜਾ ਸਕਦਾ ਤੇ ਤੇਰੇ ਇੱਕ ਵਾਕ ਤੋਂ ਹੀ ਏਡੀ ਵੱਡੀ ਸ੍ਰਿਸ਼ਟੀਆਂ ਤੇ ਬ੍ਰਹਿਮੰਡ ਤੇ ਤਾਰੇ ਚੰਦਰਮੇ ਸੂਰਜ ਪਤਾਲ ਆਕਾਸ਼ ਪੈਦਾ ਹੋ ਗਏ, ਤੇਰੀ ਇੱਕ ਨਿੱਕੀ ਜੀ ਆਵਾਜ਼, ਤੇਰਾ ਇੱਕ ਨਿੱਕਾ ਜਿਹਾ ਬੋਲ, ਤੇਰਾ ਇੱਕ ਛੋਟਾ ਜਿਹਾ ਸ਼ਬਦ, ਤੇਰਾ ਇੱਕ ਨਿੱਕਾ ਜਿਹਾ ਵਾਕ, ਅਸੀਂ ਤੇ ਉਹਦਾ ਵਰਣਨ ਹੀ ਨਹੀਂ ਕਰ ਸਕਦੇ। ਮਿਣਤੀ ਤੋਂ ਗਿਣਤੀ ਤੋਂ ਬਾਹਰਾ ਹੈ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਕਹਿਣ ਲੱਗੇ, ਪਰਵਤ ਗਾਰ ਅਪਾਰ ਹੈ ਪਾਰਾ ਵਾਰ ਨਾ ਅਲੱਖ ਲਖਾਈ। ਅਕਾਲ ਪੁਰਖ ਵਾਹਿਗੁਰੂ, ਤੂੰ ਪਰਵਤ ਗਾਰ ਹੈ। ਪਰਵਤ ਗਾਰ ਦਾ ਮਤਲਬ ਹੁੰਦਾ ਸਭ ਨੂੰ ਪਾਲਣ ਵਾਲਾ, ਤੂੰ ਸਾਰਿਆਂ ਦਾ ਪਾਲਕ ਹੈ, ਤੂੰ ਅਪਾਰ ਹੈ, ਤੇਰਾ ਪਾਰਾਵਾਰ ਕੋਈ ਨਹੀਂ ਹੈ, ਤੂੰ ਅਲੱਖ ਹੈ, ਸਾਡੀ ਬੁੱਧੀ ਸਾਡੀ ਅਕਲ ਦੀ ਲਖਤਾ ਤੋਂ ਬਹੁਤ ਅੱਗੇ ਹੈ। ਤੇਰੀ ਮਹਿਮਾ ਵਡਿਆਈ ਦੇ ਉਰਲੇ ਪਾਸੇ ਦਾ ਕਿਸੇ ਨੂੰ ਕੋਈ ਪਤਾ ਨਹੀਂ, ਤੇਰੀ ਵਡਿਆਈ ਦਾ ਪਾਰਲਾ ਬੰਨਾ ਤੇ ਅਸੀਂ ਕੀ ਵੇਖ ਸਕਦੇ ਹਾਂ। ਏਵਡ ਵੱਡਾ ਹੋਏ ਕਹਿ ਕਿੱਥੇ ਰਹਿਆ ਆਪ ਲੁਕਾਈ, ਏਡਾ ਵੱਡਾ ਹੋ ਕੇ ਕਿੱਥੇ ਤੂੰ ਆਪਣਾ ਆਪ ਵਾਹਿਗੁਰੂ ਲੁਕਾ ਛੱਡਿਆਈ, ਅਸੀਂ ਵੀ ਤੇਰਾ ਦਰਸ਼ਨ ਕਰਨਾ ਚਾਹੁੰਦੇ, ਅਸੀਂ ਵੀ ਤੇਰਾ ਦੀਦਾਰ ਪਾਉਣਾ ਚਾਹੁੰਦੇ ਹਾਂ, ਕਿੱਥੇ ਰਹਿਆ ਆਪ ਲੁਕਾਈ, ਕਿੱਥੇ ਆਪਣੇ ਆਪ ਨੂੰ ਲੁਕਾ ਕੇ ਰੱਖਿਆ ਈ ਵਾਹਿਗੁਰੂ। ਸੁਰ ਨਰ ਨਾਥ ਰਹੇ ਲਿਵਲਾਈ, ਬੜੇ ਬੜੇ ਦੇਵਤੇ, ਬੜੇ ਬੜੇ ਮਨੁੱਖ, ਬੜੇ ਬੜੇ ਜੋਗੀ ਲੋਕ ਵੀ ਲੇਵ ਲਾ ਕੇ ਥੱਕ ਗਏ, ਪਰ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਕਿੱਥੇ ਲੁਕਿਆ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸੋ, ਆਹ ਜਿਹੜਾ ਪ੍ਰਸ਼ਨ ਆਇਆ ਸੀ ਨਾ ਇੱਕ, ਇਹ ਦਾਸ ਨੇ ਬੇਨਤੀ ਕਰਨੀ ਹੈ। ਏਵਡ ਵੱਡਾ ਹੋਏ ਕਿੱਥੇ ਰਹੇ ਆਪ ਲੁਕਾਈ, ਏਡਾ ਵੱਡਾ ਹੋ ਕੇ ਪਰਮੇਸ਼ੁਰ ਕਿੱਥੇ ਆਪਣਾ ਆਪ ਲੁਕਾ ਛੱਡਿਆ ਜੀ? ਉਹ ਤੇਰਾ ਦਰਸ਼ਨ ਕਰਨ ਨੂੰ ਦਿਲ ਕਰਦਾ, ਰਹਿੰਦਾ ਸਾਡੇ ਅੰਗ ਸੰਗ, ਸਾਰਿਆਂ ਦੇ ਦਿਲਾਂ ਚ ਵੱਸਦਾ, ਕਿਵੇਂ ਤੇਰਾ ਦਰਸ਼ਨ ਪਾਈਏ? ਤਾਂ ਸਾਧ ਸੰਗਤ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਬਦ ਉਚਾਰਿਆ, ਕਿਉਂ ਨਹੀਂ ਸਾਨੂੰ ਦਿਸਦਾ, ਕਿਉਂ ਨਹੀਂ ਸਾਨੂੰ ਨਜ਼ਰ ਆਉਂਦਾ? ਸਾਜ ਨੜਾ ਮੇਰਾ ਸਾਜ ਨੜਾ, ਨਿਕਟ ਖਲੋਏ ਅੜਾ ਮੇਰਾ ਸਾਜ ਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਏ ਅੜਾ ਹਰ ਜਾਨੀ ਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ, ਨਾਲ ਹੋਵੰਦਾ ਲਹਿ ਨਾ ਸਕੰਦਾ, ਸੁਆਓ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਉਹ ਸਾਜਨ ਪਰਮਾਤਮਾ ਸਾਰਿਆਂ ਦੇ ਨੇੜੇ ਖਲੋਤਾ, ਅੰਗ ਸੰਗ ਆ ਸਾਰਿਆਂ ਦੇ, ਗੁਰ ਬਿਨ ਨਹੀਂ ਸੂਝੈ, ਗੁਰੂ ਤੋਂ ਬਿਨਾਂ ਉਹਦੀ ਸੋਝੀ ਨਹੀਂ ਆ ਸਕਦੀ। ਹਰ ਸਾਜਨ ਸਭ ਕੈ ਨਿਕਟ ਖੜਾ, ਗੁਰੂ ਦਾ ਪੱਲਾ ਪਕੜ ਲਾ, ਬਾਣੀ ਦੇ ਲੜ ਲੱਗ ਜਾ, ਸ਼ਬਦ ਦੀ ਆਰਾਧਨਾ ਵਿੱਚ ਜੁੜ ਜਾ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਲਾ ਲਾ, ਨਿਰੰਕਾਰ ਪਰਮਾਤਮਾ ਤੇਰੇ ਸਾਹਮਣੇ ਬੈਠਾ ਚੌਂਕੜਾ ਲਾ ਕੇ। ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਉਹ ਜ਼ਾਹਰ ਰੂਪ ਵਿੱਚ ਤੈਨੂੰ ਨਜ਼ਰ ਆ ਜਾਂਦਾ ਹੈ। ਕੇਵਲ ਤੇ ਕੇਵਲ ਸਤਿਗੁਰੂ ਦਾ ਪੱਲਾ ਪਕੜ, ਤੈਨੂੰ ਸਤਿਗੁਰੂ ਦੇ ਦਰਸ਼ਨਾਂ ਵਿੱਚੋਂ ਹੀ ਪਰਮਾਤਮਾ ਨਜ਼ਰ ਆ ਜਾਏਗਾ। ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਕੋਈ ਭਿੰਨ ਭੇਦ ਨਹੀਂ ਮੇਰੇ ਸਤਿਗੁਰੂ ਵਿੱਚ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਮੇਰਾ ਗੁਰੂ ਨਾਨਕ ਦਾਤਾ ਗੋਬਿੰਦ ਪਰਮੇਸ਼ਰ ਸਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਈ, ਗੁਰੂ ਕੋਲੇ ਆ ਸਾਖਸ਼ਾਤ ਤੈਨੂੰ ਰੱਬ ਦਾ ਦੀਦਾਰ ਹੋ ਜਾਏਗਾ। ਸ਼ਰਧਾ ਭਾਵਨਾ ਨਾਲ ਸਿਰ ਚੁਕਾ, ਸ਼ਬਦ ਨਾਮ ਦੀ ਕਮਾਈ ਕਰ, ਰੱਬ ਤੇਰੇ ਸਾਹਮਣੇ ਬੈਠਾ ਹੈ, ਪ੍ਰਭੂ ਤੇਰੇ ਸਨਮੁਖ ਬੈਠਾ ਹੋਇਆ ਹੈ, ਏਦਾਂ ਉਹਦਾ ਦਰਸ਼ਨ ਦੀਦਾਰ ਪਾਇਆ ਜਾ ਸਕਦਾ ਹੈ, ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਵਾਰ 18ਵੀਂ ਦੀ ਪੌੜੀ 9ਵੀਂ ਵਿੱਚ ਪਾਵਨ ਪਵਿੱਤਰ ਬਚਨ ਅੰਮ੍ਰਿਤ ਬੋਲ ਉਚਾਰਨ ਕੀਤੇ। ਲੱਖ ਦਰਿਆਓ ਕਵਾਓ ਵਿੱਚ ਅਤ ਅਸਗਾ ਅਥਾ ਵਹਨ ਦੇ, ਆਦ ਨ ਅੰਤ ਬੇਅੰਤ ਹੈ ਅਗਮ ਅਗੋਚਰ ਫੇਰ ਫਿਰਨ ਦੇ, ਲੱਖ ਅਪਾਰ ਵਖਾਣੀ ਹੈ ਪਾਰਾ ਵਾਰ ਨ ਪਾਰ ਲਹਨ ਦੇ, ਲਹਿਰ ਤਰੰਗ ਨਿਸੰਗ ਲੱਖ ਸਾਗਰ ਸੰਗਮ ਰੰਗ ਰਵੰਦੇ, ਰਤਨ ਪਦਾਰਥ ਲੱਖ ਲੱਖ ਮੁੱਲ ਅਮੁੱਲ ਨ ਤੁਲ ਤੁਲੰਦੇ, ਸਦਕੇ ਸਿਰਜਣਹਾਰ ਸਿਰੰਦੇ, ਸਦਕੇ ਸਿਰਜਣਹਾਰ ਸਿਰੰਦੇ। ਲੱਖ ਦਰਿਆਓ ਕਵਾਓ ਵਿੱਚ ਅਤ ਅਸਗਾ ਅਥਾ ਵਹੰਦੇ, ਪਰਮਾਤਮਾ ਦੇ ਇੱਕ ਵਾਕ ਦੇ ਵਿੱਚ ਲੱਖਾਂ ਹੀ ਦਰਿਆ ਅਤਿ ਡੂੰਘੇ ਤੇ ਅਥਾ ਵਹਿੰਦੇ ਹਨ, ਭਾਵ ਉਸ ਨਿਰੰਕਾਰ ਪਰਮੇਸ਼ਰ ਦੇ ਇੱਕ ਬੋਲ ਨਾਲ ਹੀ ਆ ਸਾਰੇ ਸਮੁੰਦਰ ਤੇ ਸਾਰੇ ਦਰਿਆ ਤੇ ਨਦੀਆਂ, ਸਾਰੀ ਦੁਨੀਆਂ ਚ ਕਿੰਨੇ ਦਰਿਆ ਕਿੰਨੇ ਸਮੁੰਦਰ ਸਾਧ ਸੰਗਤ ਤੇ ਕਿੰਨੇ ਜ਼ਿੰਦਗੀਆਂ ਦੇ ਦਰਿਆ, ਇਹ ਵੀ ਚੇਤੇ ਰੱਖਣਾ। ਇਕੱਲੇ ਪਾਣੀ ਵਾਲੇ ਦਰਿਆਵਾਂ ਤੇ ਸਮੁੰਦਰਾਂ ਦਾ ਹੀ ਦਾਸ ਜ਼ਿਕਰ ਨਹੀਂ ਕਰ ਰਿਹਾ, ਆ ਜ਼ਿੰਦਗੀਆਂ ਵੀ ਜਿਹੜੀਆਂ ਇੱਕ ਇੱਕ ਦਰਿਆ ਦੁਨੀਆਂ ਦੇ ਉੱਤੇ ਵਹਿ ਰਿਹਾ, ਤੇ ਪੈਦਾ ਕਾਹਦੇ ਤੋਂ ਹੋਏ? ਉਹਦੇ ਇੱਕ ਕਵਾਓ ਤੋਂ। ਲੱਖ ਦਰਿਆਓ ਕਵਾਓ ਵਿੱਚ ਅਤ ਅਸਗਾ ਅਥਾ ਵਹੰਦੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਬਚਨ ਆਖਿਆ, ਅਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨੁ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਅਕਾਲ ਪੁਰਖ ਦੀ ਦੇਹ ਜਿਵੇਂ ਕਾਇਆ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਵਿਸ਼ਨੂੰ, ਕਰੋੜਾਂ ਹੀ ਸ਼ਿਵਜੀ, ਕਰੋੜਾਂ ਹੀ ਬ੍ਰਹਮਾ, ਕਰੋੜਾਂ ਹੀ ਇੰਦਰ ਦੇਵਤੇ, ਕਰੋੜਾਂ ਹੀ ਸੂਰਜ, ਕਰੋੜਾਂ ਹੀ ਚੰਦਰਮੇ ਤੇ ਕਰੋੜਾਂ ਹੀ ਤਾਰੇ ਪਰਮਾਤਮਾ ਦੇ ਇੱਕ ਇੱਕ ਰੋਮ ਵਿੱਚ ਸਮਾਏ ਹੋਏ। ਵਾਹ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੀ ਉਸਤਤ ਕਰ ਰਹੇ ਨੇ, ਅਕਾਲ ਪੁਰਖ ਕੀ ਦੇਹ ਮੋਹ, ਪ੍ਰਭੂ ਦੀ ਦੇਹੀ ਚ ਇੱਕ ਇੱਕ ਰੋਮ ਚ ਕੋਟਕ ਵਿਸ਼ਨੁ ਮਹੇਸ਼, ਕਰੋੜਾਂ ਵਿਸ਼ਨੂੰ ਮਹੇਸ਼, ਕੀ ਉਹਦੀ ਬਰਾਬਰਤਾ ਕਰ ਸਕਦੇ ਨੇ? ਕੀ ਉਹਦਾ ਭੇਦ ਪਾਲਣਗੇ ਵਿਸ਼ਨੂੰ ਸ਼ਿਵ ਜੀ ਵਰਗੇ? ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼, ਕਰੋੜਾਂ ਹੀ ਸੂਰਜ, ਕਰੋੜਾਂ ਰੱਬ ਦਾ ਅਰਥ ਸੂਰਜ, ਸੱਸ ਦਾ ਅਰਥ ਚੰਦਰਮਾ, ਕਰੋੜਾਂ ਸੂਰਜ, ਕਰੋੜਾਂ ਚੰਦਰਮੇ, ਕਰੋੜਾਂ ਬ੍ਰਹਮ, ਕਰੋੜਾਂ ਇੰਦਰ ਦੇਵਤੇ ਪਰਮਾਤਮਾ ਵਿੱਚ ਸਮਾਏ ਹੋਏ, ਇੱਕ ਇੱਕ ਰੋਮ ਚ ਉਹਦੇ ਚ ਵੱਸਦੇ ਹੈ। ਇਸ ਲਈ ਪ੍ਰਭੂ ਦੇ ਇੱਕ ਵਾਕ ਦਾ ਹੀ ਅਸੀਂ ਅੰਤ ਨਹੀਂ ਪਾ ਸਕਦੇ। ਆਦ ਨਾ ਅੰਤ ਬੇਅੰਤ ਹੈ, ਅਗਮ ਅਗੋਚਰ ਫੇਰ ਫਿਰੰਦੇ, ਪਰਮਾਤਮਾ ਅਗੰਮ ਹੈ, ਅਗੋਚਰ ਹੈ। ਅਗੰਮ ਦਾ ਅਰਥ ਹੁੰਦਾ ਜਿਸ ਤੱਕ ਪਹੁੰਚਣਾ ਔਖਾ ਹੋਵੇ। ਅਗੋਚਰ, ਗੋਚਰ ਦਾ ਅਰਥ ਹੁੰਦਾ ਸਾਡੇ ਗਿਆਨ ਇੰਦਰੇ, ਕਰਮ ਇੰਦਰੇ, ਤੇ ਅਗੋਚਰ ਜਿਨ੍ਹਾਂ ਤੱਕ ਸਾਡੇ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਅੱਖਾਂ, ਨੱਕ, ਕੰਨ, ਪੈਰ ਆਦਿਕ ਦੀ ਪਹੁੰਚ ਨਹੀਂ ਹੈ, ਉਹ ਅਗੰਮ ਹੈ, ਅਗੋਚਰ ਹੈ, ਅਕਾਲ ਪੁਰਖ ਅਸਗਾਹ ਸਮੁੰਦਰ ਹੈ। ਤੇ ਸਾਧ ਸੰਗਤ, ਆ ਦੁਨਿਆਵੀ ਅਸਗਾਹ ਸਮੁੰਦਰ ਜਿਹੜੇ ਨੇ ਨਾ, ਕਹਿੰਦੇ ਸਮੁੰਦਰ ਬੜਾ ਡੂੰਘਾ ਹੈ, ਕਹਿਣ ਲੱਗੇ ਅਕਾਲ ਪੁਰਖ ਰੂਪੀ ਅਸਗਾਹ ਸਮੁੰਦਰ ਵਿਖੇ ਲੱਖਾਂ ਹੀ ਘੁੰਮਣ ਘੇਰੀਆਂ ਖਾਂਦੇ ਹਨ। ਇਹੋ ਜਿਹੇ ਸੰਸਾਰ ਜਗਤ ਵਿੱਚ ਜੋ ਉਹਨੇ ਪੈਦਾ ਕੀਤੇ ਨੇ, ਉਹਦੇ ਰੋਮ ਰੋਮ ਚ ਵਸ ਰਹੇ ਤੇ ਘੁੰਮਣ ਘੇਰੀਆਂ ਖਾ ਰਹੇ। ਅਲੱਖ ਅਪਾਰ ਵਖਾਣੀ ਹੈ, ਪਾਰਾ ਵਾਰ ਨਾ ਪਾਰ ਲਹੰਦੇ, ਉਹ ਅਲੱਖ ਹੈ, ਅਪਾਰ ਕਹੀਦਾ ਹੈ, ਉਸ ਦਾ ਪਾਰਾਵਾਰ ਕੋਈ ਵੀ ਨਹੀਂ ਪਾ ਸਕਦਾ, ਉਸ ਦੇ ਪਾਰਲੇ ਬੰਨੇ ਦੀ ਕੋਈ ਵੀ ਵਹਿਮਾ ਬਿਆਨ ਨਹੀਂ ਕਰ ਸਕਦਾ ਕਿ ਕਿਤਨਾ ਵੱਡਾ ਹੈ ਪਰਮੇਸ਼ਰ। ਲਹਿਰ ਤਰੰਗ ਨਿਸੰਗ ਲੱਖ, ਸਾਗਰ ਸੰਗਮ ਰੰਗ ਰਵੰਦੇ, ਲਹਿਰਾਂ ਦੇ ਤਰੰਗ, ਬੁੱਧ ਬੁੱਧੇ ਬੁਲਬੁਲੇ ਜਿਸ ਨੂੰ ਕਹਿੰਦੇ, ਨਿਸ਼ਚੇ ਕਰਕੇ ਲੱਖਾਂ ਹੀ ਸਮੁੰਦਰ ਦੇ ਨਾਲ ਮਿਲ ਕੇ ਉਸ ਦੇ ਰੰਗ ਵਿੱਚ ਚੱਲਦੇ ਹਨ। ਲੱਖਾਂ ਲਹਿਰਾਂ, ਲੱਖਾਂ ਤਰੰਗ, ਲੱਖਾਂ ਸਾਗਰ, ਲੱਖਾਂ ਸੰਗਮ, ਲੱਖਾਂ ਰੰਗ ਨਿਰੰਕਾਰ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੇ ਤੇ ਵਹਿ ਰਹੇ ਨੇ। ਇਹ ਪਰਮਾਤਮਾ ਦੀ ਵਡਿਆਈ ਦੱਸਦੇ ਨੇ ਉਹਦੀ ਕੁਦਰਤ ਵਿੱਚ। ਰਤਨ ਪਦਾਰਥ ਲੱਖ ਲੱਖ, ਮੁੱਲ ਅਮੁੱਲ ਨਾ ਤੁਲ ਤਲੰਦੇ, ਲੱਖਾਂ ਹੀ ਰਤਨ, ਲੱਖਾਂ ਹੀ ਬੜੇ ਕੀਮਤੀ ਪਦਾਰਥ ਜਿਹੜੇ ਮੁੱਲ ਤੋਂ ਵੀ ਅਮੋਲਕ ਹਨ। ਸਾਧ ਸੰਗਤ, ਐਸੇ ਸੰਸਾਰ ਜਗਤ ਵਿੱਚ ਜਿਹੜੇ ਤੋਲੇ ਨਹੀਂ ਜਾ ਸਕਦੇ, ਪਤਾ ਹੀ ਨਹੀਂ ਉਸ ਪਰਮਾਤਮਾ ਨੇ ਕਿੰਨੇ ਕੁ ਪੈਦਾ ਕੀਤੇ ਨੇ ਇਸ ਸ੍ਰਿਸ਼ਟੀ ਚ। ਸਦਕੇ ਸਿਰਜਣਹਾਰ ਸਿਰੰਦੇ, ਅਸੀਂ ਉਸ ਸਿਰਜਣਹਾਰ ਤੋਂ ਜਿਸ ਨੇ ਸਭ ਕੁਝ ਸਿਰਜਿਆ ਹੈ, ਕਹਿੰਦੇ ਅਸੀਂ ਉਹਦੇ ਤੋਂ ਸਦਕੇ ਜਾਂਦੇ ਹਾਂ, ਕੁਰਬਾਨ, ਕੇਵਲ ਉਹਦੇ ਤੋਂ ਬਲਿਹਾਰ ਹੀ ਜਾ ਸਕਦੇ ਹਾਂ, ਉਹਨੂੰ ਬਿਆਨ ਨਹੀਂ ਕਰ ਸਕਦੇ। ਉਹਨੇ ਇਸ ਕੁਦਰਤ ਵਿੱਚ ਪੈਦਾ ਕੀ ਕੁਝ ਕੀਤਾ ਤੇ ਕਿੱਡੀ ਵੱਡੀ ਤਾਕਤ ਦਾ, ਸਮਰੱਥਾ ਦਾ ਉਹ ਮਾਲਕ ਹੈ, ਵਰਣਨ ਨਹੀਂ ਕਰ ਸਕਦੇ। ਕੇਵਲ ਉਸ ਸਿਰਜਣਹਾਰ ਪ੍ਰਭੂ ਤੋਂ ਅਸੀਂ ਸਦਕੇ ਤੇ ਕੁਰਬਾਨ ਹੀ ਜਾ ਸਕਦੇ ਹਾਂ। ਵਾਰ 18ਵੀਂ ਦੀ ਪੌੜੀ 10ਵੀਂ ਵਿੱਚ ਉਸ ਪਰਵਤਗਾਰ ਪਰਮੇਸ਼ਰ ਦੀ ਮਹਿਮਾ ਵਰਣਨ ਕਰਦਿਆਂ ਹੋਇਆਂ ਫਰਮਾਨ ਕਰ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ। ਪਰਵਤਗਾਰ ਸਲਾਹੀਐ ਸਿਰਠਿਓ ਪਾਈ ਰੰਗ ਬਿਰੰਗੀ, ਰਾਜਕ ਰਿਜਕ ਸਬਾਹੀ ਦਾ ਸਭਨਾ ਦਾਤ ਕਰੇ ਅਣ ਮੰਗੀ, ਕਿਸੈ ਜਵੇਹਾ ਨਾਹੇ ਕੋ ਦੁਬਦਾ ਅੰਦਰ ਮੰਦੀ ਚੰਗੀ, ਪਾਰ ਬ੍ਰਹਮ ਨਿਰਲੇਪ ਹੈ ਪੂਰਨ ਬ੍ਰਹਮ ਸਦਾ ਸਹਿਲੰਗੀ, ਵਰਨਾ ਚਿਹਨਾ ਬਾਹਰਾ ਸਭਨਾ ਅੰਦਰ ਹੈ ਸਰਬੰਗੀ, ਪੌਣ ਪਾਣੀ ਬੈਸੰਤਰ ਸੰਗੀ, ਪੌਣ ਪਾਣੀ ਬੈਸੰਤਰ ਸੰਗੀ। ਪਰਵਤਗਾਰ ਸਲਾਹੀ ਹੈ ਸਿਰਠ ਉਪਾਈ ਰੰਗ ਬਿਰੰਗੀ, ਪਰਵਤਗਾਰ ਦਾ ਅਰਥ ਹੈ ਪਾਲਣਾ ਕਰਨ ਵਾਲਾ। ਉਸ ਪਾਲਣਾ ਕਰਨ ਵਾਲੇ ਪਰਮਾਤਮਾ ਦੀ ਕਿਤਨੀ ਕੁ ਸ਼ਲਾਘਾ ਕਰੀਏ, ਕਿਤਨੀ ਕੁ ਉਹਦੀ ਸਿਫਤ ਕਰੀਏ, ਜਿਸ ਨੇ ਭਾਂਤ ਭਾਂਤ ਦੀ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਇਹ ਸ੍ਰਿਸ਼ਟੀ ਜਿਹੜੀ ਹੈ ਉਹ ਰਚੀ ਹੋਈ ਹੈ। ਸਿਰਠਿਓ ਪਾਈ ਰੰਗ ਬਿਰੰਗੀ, ਰੰਗ ਬਿਰੰਗੀ ਦਾ ਮਤਲਬ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ, ਤਰ੍ਹਾਂ ਤਰ੍ਹਾਂ ਦੇ ਢੰਗਾਂ ਦੀ। ਉਸ ਨਿਰੰਕਾਰ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਅਗਲੀਆਂ ਪੰਕਤੀਆਂ ਚ ਦੱਸਦੇ ਨੇ ਕੀ ਕੁਛ ਕਰਦਾ ਹੈ ਉਹ ਪਰਮਾਤਮਾ। ਰਾਜਕ ਰਿਜਕ ਸਬਾਹੇ ਦਾ ਸਭਨਾ ਦਾਤ ਕਰੇ ਅਣ ਮੰਗੀ, ਸਾਰਿਆਂ ਨੂੰ ਰਾਜਕ ਪਰਮਾਤਮਾ ਰਿਜਕ ਪਹੁੰਚਾ ਰਿਹਾ ਹੈ, ਸਾਰਿਆਂ ਨੂੰ ਭੋਜਨ ਪ੍ਰਸ਼ਾਦ ਦੇ ਰਿਹਾ ਹੈ, ਸਭਨਾ ਨੂੰ ਅਣ ਮੰਗੀਆਂ ਦਾਤਾਂ ਵੀ ਦਿੰਦਾ ਹੈ। ਅਣ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸੰਭਾਲ ਜੀਏ। ਆ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ ਆ, ਸਾਨੂੰ ਸਰੀਰ ਦਿੱਤਾ ਹੈ, ਆਪਾਂ ਸਰੀਰ ਮੰਗਿਆ ਸੀ ਕਿਤੇ ਉਹਦੇ ਕੋਲੋਂ, ਸਾਨੂੰ ਅੱਖਾਂ ਦਿੱਤੀਆਂ, ਨੱਕ ਕੰਨ ਪੈਰ ਹੱਥ ਦਿੱਤੇ ਆ। ਐਸੇ ਲੋਕ ਵੀ ਨੇ ਜਿਨ੍ਹਾਂ ਕੋਲ ਅੱਖਾਂ ਨਹੀਂ ਹੈਗੀਆਂ, ਜਿਨ੍ਹਾਂ ਕੋਲ ਬੋਲਣ ਵਾਲੀ ਜ਼ਬਾਨ ਨਹੀਂ ਹੈਗੀ। ਕਈ ਐਸੇ ਨੇ ਜਿਹੜੇ ਧਰਤੀ ਦੇ ਉੱਤੇ ਰਿੜ ਕੇ ਚੱਲਦੇ ਨੇ, ਲੱਤਾਂ ਸੁੱਕੀਆਂ ਨੇ, ਤੁਰਨ ਵਾਲੀਆਂ ਲੱਤਾਂ ਨਹੀਂ ਹੈਗੀਆਂ ਉਹਨਾਂ ਪਾਸ। ਕਹਿਣ ਲੱਗੇ ਐਸੇ ਬੇਅੰਤ ਦਾਨ ਤੇ ਬੇਅੰਤ ਉਹਦੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਅਣਮੰਗੀਆਂ ਦਾਤਾਂ ਨੇ। ਬਿਨਾਂ ਮੰਗਣ ਤੋਂ ਹੀ ਉਸ ਨਿਰੰਕਾਰ ਪਰਮੇਸ਼ਰ ਨੇ ਸਾਰਿਆਂ ਦੀ ਝੋਲੀ ਵਿੱਚ ਪਾਈਆਂ ਹਨ। ਕਿਸੈ ਜਵੇਹਾ ਨਾਹੇ ਕੋ ਦੁਬਦਾ ਅੰਦਰ ਮੰਦੀ ਚੰਗੀ। ਇੱਕ ਦੂਜੇ ਨਾਲ ਕਿਸੇ ਦਾ ਰੰਗ ਰੂਪ ਨਹੀਂ ਮਿਲਦਾ। ਮੇਰੇ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਕਿਸੈ ਜਵੇਹਾ ਨਾਹੇ ਕੋ, ਕਹਿੰਦੇ ਕਿਸੈ ਜਵੇਹਾ ਦਾ ਮਤਲਬ ਇੱਕ ਦੂਜੇ ਵਰਗਾ ਨਹੀਂ ਹੈ, ਕਿਸੇ ਦਾ ਰੰਗ ਰੂਪ ਨਹੀਂ ਮਿਲ ਸਕਦਾ। ਦਵੈਤ ਦੇ ਅੰਦਰ ਕੋਈ ਤਾਂ ਮੰਦੀ ਤੇ ਸਾਧ ਸੰਗਤ ਕੋਈ ਚੰਗੀ ਦੈਵੀ ਸੰਪਦਾ ਵਾਲੀ ਹੈ। ਕਿਸੇ ਨੂੰ ਨਿਰੰਕਾਰ ਪਰਮੇਸ਼ਰ ਨੇ ਸਾਧ ਸੰਗਤ ਇਸ ਸ੍ਰਿਸ਼ਟੀ ਦੇ ਵਿੱਚ ਬੜਾ ਸੋਹਣਾ ਸਰੂਪ ਦੇ ਦਿੱਤਾ ਹੈ, ਬੜੇ ਸੋਹਣੇ ਨੈਣ ਨਕਸ਼ ਪਰਮੇਸ਼ਰ ਨੇ ਦੇ ਦਿੱਤੇ ਨੇ। ਕਈਆਂ ਨੂੰ ਉਹਨੇ ਬਾਜ ਲਾ ਦਿੱਤੀ, ਪੈਦਾ ਤੇ ਪਰਮੇਸ਼ਰ ਦੇ ਕੀਤੇ ਨੇ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਉਸ ਨਿਰੰਕਾਰ ਪਰਮਾਤਮਾ ਨੇ ਭਾਵ ਕਿਸੇ ਨੂੰ ਕਿਸੇ ਤਰ੍ਹਾਂ ਦਾ ਜੀਵਨ, ਕਿਸੇ ਨੂੰ ਕਿਸੇ ਤਰ੍ਹਾਂ ਦਾ ਜੀਵਨ ਉਸ ਨਿਰੰਕਾਰ ਪਰਮੇਸ਼ਰ ਨੇ ਦਿੱਤਾ ਹੈ ਇਸ ਸ੍ਰਿਸ਼ਟੀ ਦੇ ਵਿੱਚ। ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ। 17ਵੀਂ ਪੌੜੀ ਪੜੋਗੇ ਉਹਦੇ ਵਿੱਚ ਅਸੰਖ, ਜਿਨ੍ਹਾਂ ਦੀ ਸੰਖਿਆ ਹੀ ਨਹੀਂ ਕੀਤੀ ਜਾ ਸਕਦੀ, ਕਿੰਨੇ ਜਪ ਕਰਨ ਵਾਲੇ, ਕਿਤਨੇ ਤਾਪ ਕਰਨ ਵਾਲੇ, ਕਿੰਨੇ ਬੰਦਗੀ ਕਰਨ ਵਾਲੇ ਨੇ, ਬੇਅੰਤ ਪੈਦਾ ਕੀਤੇ। ਜਦੋਂ ਜਪਜੀ ਸਾਹਿਬ ਦੀ 17ਵੀਂ ਪੌੜੀ ਪੜਾਂਗੇ ਉਹਦੇ ਚ ਜਪਣ ਵਾਲੇ ਬੰਦਗੀ ਵਾਲਿਆਂ ਦਾ ਜ਼ਿਕਰ ਆਏਗਾ। 18ਵੀਂ ਪੌੜੀ ਪੜਾਂਗੇ ਜਪਜੀ ਸਾਹਿਬ ਦੀ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭੱਕ ਕਾਏ, ਅਸੰਖ ਨਿੰਦਕ ਸਿਰ ਕਰਹਿ ਭਾਰ। ਕਹਿਣ ਦਾ ਭਾਵ ਸਾਧ ਸੰਗਤ, ਉਹਨੇ ਕੈਸੇ ਨੀਵੇਂ ਤੋਂ ਨੀਵੇਂ ਵੀ ਪੈਦਾ ਕੀਤੇ। ਦੁਬਦਾ ਅੰਦਰ ਮੰਦੀ ਚੰਗੀ, ਕਿੰਨੇ ਮੰਦੇ ਉਹਨੇ ਪੈਦਾ ਕੀਤੇ ਨੇ, ਕਿੰਨੇ ਚੰਗੇ ਉਹਨੇ ਪੈਦਾ ਕੀਤੇ। ਕੋਈ ਅੰਤ ਪਾ ਸਕਦਾ ਉਸਦਾ? ਇੱਕ ਦੂਜੇ ਨਾਲ ਕਿਸੇ ਦਾ ਰੂਪ ਰੰਗ ਨਹੀਂ ਮਿਲ ਰਿਹਾ। ਮੇਰੇ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਥੇ ਧਿਆਨ ਦਿਆ ਜੇ ਸਾਧ ਸੰਗਤ, ਇਹ ਨਹੀਂ ਕਿ ਇਕੱਲੇ ਮਨੁੱਖਾਂ ਦਾ ਜ਼ਿਕਰ ਕੀਤਾ ਹੈ। ਕੋਈ ਵੀ ਇੱਕ ਦੂਸਰੇ ਵਰਗਾ ਨਹੀਂ। ਇੱਕੋ ਹੀ ਅੰਬ ਦਾ ਦਰਖਤ ਹੋਵੇ, ਉਹਦੇ ਨਾਲ ਦੋ ਅੰਬ ਤੋੜ ਲਓ, ਦੋਵਾਂ ਅੰਬਾਂ ਦਾ ਵੇਟ ਭਾਰ ਇੱਕੋ ਜਿੰਨਾ ਨਹੀਂ ਹੈ, ਦੋਵਾਂ ਦਾ ਰੰਗ ਇੱਕੋ ਜਿਹਾ ਨਹੀਂ ਹੈ, ਦੋਵੇਂ ਖਾ ਕੇ ਵੇਖ ਲੈਣੇ, ਦੋਵਾਂ ਦਾ ਸਵਾਦ ਤੇ ਆਕਾਰ ਇੱਕੋ ਜਿਹਾ ਨਹੀਂ ਹੈ। ਅੰਗੂਰਾਂ ਦਾ ਗੁੱਛਾ ਹੈ, ਵੱਖ ਵੱਖ ਅੰਗੂਰ ਖਾ ਕੇ ਵੇਖੋਗੇ ਇੱਕ ਦੂਜੇ ਨਾਲ ਸਵਾਦ ਨਹੀਂ ਮਿਲਦਾ, ਆਕਾਰ ਨਹੀਂ ਮਿਲਦਾ। ਇੱਕ ਗੁਰਮੁਖ ਪਿਆਰੇ ਦਾਸ ਨੂੰ ਦੱਸ ਰਹੇ ਸੀ, ਕਹਿੰਦੇ ਦਾਸ ਨੇ ਇੱਕ ਜਗ੍ਹਾ ਤੇ ਕਥਾ ਕੀਤੀ ਹੈ ਕਿ ਕੋਈ ਨਾ ਕਿਸੇ ਹੀ ਜਿਹਾ ਪਾਇਆ, ਤੇ ਭਾਵੇਂ ਫਲ ਫਰੂਟ ਆਦਿਕ ਵੀ ਆ ਸਾਧ ਸੰਗਤ, ਇੱਕੋ ਰੁੱਖ ਨੂੰ ਲੱਗੇ ਆ, ਦੋਵਾਂ ਦਾ ਸਵਾਦ ਵੱਖਰਾ ਵੱਖਰਾ, ਦੋਵਾਂ ਦਾ ਆਕਾਰ ਵੱਖਰਾ ਵੱਖਰਾ। ਇੱਕੋ ਬੂਟੇ ਨਾਲੋਂ ਦੋ ਅਮਰੂਦ ਤੋੜ ਲਓ, ਭਾਰ ਵੱਖਰਾ ਵੱਖਰਾ, ਸਵਾਦ ਵੱਖਰਾ ਆਏਗਾ ਤੁਹਾਨੂੰ। ਪੂਰਨ ਤੌਰ ਤੇ 100% ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਭਾਵੇਂ ਰੰਚਕ ਮਾਤਰ ਹੀ ਫਰਕ ਹੋਵੇ, ਕਿਣਕਾ ਮਾਤਰ। ਇੱਕ ਗੁਰਮੁਖ ਪਿਆਰਿਆਂ ਨੇ ਮੈਨੂੰ ਦੱਸਿਆ, ਕਹਿੰਦੇ ਭਾਈ ਸਾਹਿਬ ਜੀ, ਗਿਆਨੀ ਜੀ, ਇਹ ਜਿਹੜੀ ਬਰਫ਼ ਪੈਂਦੀ ਹੈ ਨਾ, ਜਿਸ ਨੂੰ ਆਪਾਂ ਸਨੋਅ ਪੈਣਾ ਵੀ ਕਹਿ ਦਿੰਦੇ, ਸਨੋਅ ਪੈਣੀ, ਤਾਂ ਸਾਧ ਸੰਗਤ ਉਹਨਾਂ ਦੱਸਿਆ, ਉਹ ਕਹਿੰਦੇ ਜਿਹੜੇ ਆਕਾਸ਼ ਵਾਲੇ ਪਾਸਿਓਂ ਬੱਦਲਾਂ ਵੱਲੋਂ ਬਰਫ਼ ਦੇ ਸਨੋਅ ਦੇ ਫੰਬੇ ਜੇ ਆਉਂਦੇ ਨੇ, ਚਿੱਟੇ ਰੰਗ ਦੇ, ਜਿਹੜੀ ਬਰਫ਼ ਪੈ ਰਹੀ ਹੈ, ਕਹਿੰਦੇ ਉਹ ਜਿਹੜੇ ਫੰਬੇ ਆਉਂਦੇ ਰੂੰ ਵਰਗੇ, ਉਹ ਵੀ ਇੱਕ ਦੂਸਰੇ ਨਾਲ ਨਹੀਂ ਰਲਦਾ। ਉਸ ਨਿਰੰਕਾਰ ਪਰਮੇਸ਼ਰ ਦੀ ਐਸੀ ਕੁਦਰਤ ਹੈ, ਐਸਾ ਸੰਸਾਰ ਪਰਮਾਤਮਾ ਨੇ ਬਣਾਇਆ, ਕੋਈ ਇੱਕ ਦੂਸਰੇ ਨਾਲ ਨਹੀਂ ਰਲਦਾ। ਅੱਜ ਆਪਾਂ ਕਿਤੇ ਵੀਜ਼ਾ ਲੈਣਾ, ਇਹਨਾਂ ਦੇਸ਼ਾਂ 'ਚ ਰਹਿੰਦੇ ਆਪਾਂ, ਕੈਨੇਡਾ, ਅਮਰੀਕਾ ਆਦਿਕਾਂ 'ਚ, ਇੰਗਲੈਂਡ, ਹੋਰ ਸਾਰੇ ਵਰਲਡ 'ਚ ਫਿੰਗਰ ਪ੍ਰਿੰਟ ਲੈਂਦੇ, ਜਿਹੜੇ ਸਾਡੀ ਉਂਗਲ ਦੇ ਨਿਸ਼ਾਨ ਹੈ ਜਿਹੜੇ। ਸਾਧ ਸੰਗਤ, ਇੱਕ ਫਿੰਗਰ ਪ੍ਰਿੰਟ ਦੂਸਰੇ ਨਾਲ ਸਾਰੀ ਦੁਨੀਆਂ 'ਚੋਂ ਹੀ ਨਹੀਂ ਰਲਦੇ। ਇਹ ਨਹੀਂ ਜੀ ਕਿ ਪ੍ਰੈਜ਼ੈਂਟ ਸਮਾਂ, ਜਿਹੜਾ ਵਰਤਮਾਨ ਸਮਾਂ, ਇਹਦੀ ਗੱਲ ਆ। ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਵੀ ਜਿਹੜੇ ਪੈਦਾ ਹੋਏ ਸੀ, ਤੇ ਜਿਹੜੇ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਲੱਖਾਂ ਕਰੋੜਾਂ ਸਾਲਾਂ ਤੇ ਜੁੱਗਾਂ ਨੂੰ ਵੀ ਪੈਦਾ ਹੋਣਗੇ, ਉਹਨਾਂ ਦਾ ਫਿੰਗਰਪ੍ਰਿੰਟ ਤੁਹਾਡੇ ਨਾਲ ਨਹੀਂ ਰਲੇਗਾ। ਜਿਹੜਾ ਉਸ ਪ੍ਰਭੂ ਨੇ ਇੱਕ ਵਾਰੀ ਪੈਦਾ ਕਰ ਦਿੱਤਾ ਉਹਦੇ ਨਾਲ ਦਾ ਦੁਬਾਰਾ ਪੈਦਾ ਨਹੀਂ ਕੀਤਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਕਿਸੇ ਜਵੇਹਾ ਨਾਹੇ ਕੋ ਦੁਬਦਾ ਅੰਦਰ ਮੰਦੀ ਚੰਗੀ। ਕੋਈ ਵੀ ਇੱਕ ਦੂਸਰੇ ਵਰਗਾ ਨਹੀਂ ਹੈ ਜਿਹੜੇ ਉਸ ਪਰਮੇਸ਼ਰ ਨੇ ਪੈਦਾ ਕੀਤੇ ਹਨ। ਪਾਰ ਬ੍ਰਹਮ ਨਿਰਲੇਪ ਹੈ, ਪੂਰਨ ਬ੍ਰਹਮ ਸਦਾ ਸਹਿਲੰਗੀ। ਉਹ ਰਚਨਹਾਰ ਪਰਮੇਸ਼ਰ ਸਾਰਿਆਂ ਨੂੰ ਸਾਜਿਆ ਵੀ ਆ ਉਹਨੇ, ਸਾਰਿਆਂ ਦੇ ਹਿਰਦੇ ਵਿੱਚ ਵੀ ਉਸ ਦੀ ਜੋਤ ਹੈ, ਪਰ ਸਾਰਿਆਂ ਵਿੱਚ ਵੱਸ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ, ਸਾਰਿਆਂ ਵਿਖੇ ਪੂਰਨ ਤੌਰ ਦੇ ਉੱਤੇ ਟਿਕਿਆ ਹੈ, ਪਰ ਕਹਿੰਦੇ ਸਾਰਿਆਂ ਨਾਲ ਸਦਾ ਮਿਲਿਆ ਹੋਣ ਕਰਕੇ ਵੀ ਨਿਰੰਕਾਰ ਪਰਮਾਤਮਾ ਨਿਰਗੁਣ ਸਰੂਪ ਹੈ, ਉਹਦੇ ਉੱਤੇ ਇਸ ਮਾਇਆ ਤੇ ਪਦਾਰਥਾਂ ਦਾ ਕੋਈ ਅਸਰ ਨਹੀਂ ਹੈ। ਵਰਨਾ ਚਿਹਨਾ ਬਾਹਰਾ ਸਭਨਾ ਅੰਦਰ ਹੈ ਸਰਬੰਗੀ। ਪਰਮਾਤਮਾ ਸਾਰਿਆਂ ਦੇ ਵਰਨਾ ਚਿਹਨਾ ਤੋਂ ਬਾਹਰ ਹੈ। ਚਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾ ਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਸਾਰਿਆਂ ਦੇ ਅੰਦਰ ਵੱਸਦਾ ਹੋਇਆ ਵੀ ਸਾਰਿਆਂ ਵਰਨਾ ਚਿਹਨਾਂ ਤੋਂ ਬਾਹਰ ਹੈ ਤੇ ਸਾਰਿਆਂ ਦੇ ਅੰਦਰ ਸਰਬੰਗੀ। ਸਰਬੰਗੀ ਦਾ ਭਾਵ ਆ ਨੱਖ ਤੋਂ ਲੈ ਕੇ ਸ਼ਿਖਾ ਤੀਕ, ਨੱਖ ਪੈਰ ਦਾ ਅੰਗੂਠਾ ਤੇ ਸ਼ਿਖਾ ਸਿਰ ਦੀ ਚੋਟੀ ਤੱਕ ਸਾਰਿਆਂ ਦੇ ਵਿੱਚ ਫੈਲ ਰਿਹਾ ਹੈ, ਵਿਆਪਕ ਹੈ, ਪਰ ਸਾਰਿਆਂ ਚ ਵੱਸਦਾ ਹੋਇਆ ਵੀ ਸਾਰਿਆਂ ਤੋਂ ਨਿਰਲੇਪ ਹੈ, ਸਾਰਿਆਂ ਤੋਂ ਵੱਖਰਾ ਹੈ। ਪੌਣ ਪਾਣੀ ਬੈਸੰਤਰ ਸੰਗੀ, ਪੌਣ ਦਾ ਅਰਥ ਹੈ ਹਵਾ, ਬੈਸੰਤਰ ਦਾ ਅਰਥ ਹੈ ਅੱਗ। ਪੌਣ ਪਾਣੀ ਬੈਸੰਤਰ ਸੰਗੀ, ਹਵਾ ਪਾਣੀ ਅੱਗ ਸਾਰਿਆਂ ਪੰਜਾਂ ਤੱਤਾਂ ਦਾ ਸੰਗੀ ਵੀ ਹੈ, ਭਾਵ ਸਾਰਿਆਂ ਦੇ ਵਿੱਚ ਮਿਲਿਆ ਵੀ ਹੋਇਆ ਹੈ ਉਹ ਪਰਮੇਸ਼ਰ, ਤੇ ਸਾਰਿਆਂ ਜੀਵਾਂ ਦੀ ਪਾਲਣਾ ਵੀ ਕਰ ਰਿਹਾ, ਪੈਦਾ ਵੀ ਆਪ ਕਰਦਾ ਹੈ, ਪ੍ਰਤ ਪਾਲਣਾ ਵੀ ਆਪ ਕਰਦਾ ਹੈ ਤੇ ਨਾਸ਼ ਵੀ ਆਪ ਹੀ ਕਰਦਾ ਹੈ। ਕੋਈ ਵੀ ਐਸੇ ਵਾਹਿਗੁਰੂ ਦੇ ਸਰੂਪ ਦਾ ਅੰਤ ਤੇ ਉਹਦੀ ਮਹਿਮਾ ਦਾ ਅੰਤ ਨਹੀਂ ਪਾ ਸਕਦਾ।